ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਵਿੱਚ ਆਪ ਧਰਮ ਪ੍ਰਚਾਰ ਭਾਗ ਸਤਵਾਂ ਅਧਿਆਤਮਿਕ ਪੱਖ ਇਹ ਸਰਵਣ ਕਰੀਏ, ਜਿਹਦੇ ਵਿੱਚ ਮਹਾਂਪੁਰਖਾਂ ਨੇ ਇਹ ਦਰਸਾਇਆ ਹੈ ਕਿ ਜੋ ਧਰਮ ਪ੍ਰਚਾਰ ਦਿਮਾਗੀ ਤੌਰ 'ਤੇ ਹੋ ਰਿਹਾ ਹੈ ਉਹ ਕਿਵੇਂ ਹੋ ਰਿਹਾ ਔਰ ਉਹਦਾ ਅਸਰ ਕੀ ਹੈ। ਦੂਸਰੇ ਪਾਸੇ ਸਤਿਗੁਰੂ ਆਪਣੀ ਬਖਸ਼ਿਸ਼ ਨਾਲ ਜੋ ਗੁਰਮੁਖ ਪਿਆਰਿਆਂ ਦੁਆਰਾ ਪ੍ਰਚਾਰ ਕਰਵਾਉਂਦੇ ਹਨ ਉਹ ਕਿਵੇਂ ਹੁੰਦਾ ਹੈ, ਉਹਦਾ ਅਸਰ ਕਿਵੇਂ ਹੈ, ਇਹ ਬੜੇ ਪਿਆਰ ਨਾਲ ਸਰਵਣ ਕਰੀਏ। ਲੇਖ ਨੰਬਰ 17 ਧਰਮ ਪ੍ਰਚਾਰ ਭਾਗ ਸਤਵਾਂ ਅਧਿਆਤਮਿਕ ਪੱਖ। ਗੁਰੂਆਂ ਅਵਤਾਰਾਂ ਨੇ ਰਾਕਸ਼ੀ ਬੁੱਧੀ ਵਾਲੇ ਇਨਸਾਨਾਂ ਨੂੰ ਚੰਗੇਰੀ ਅਤੇ ਉਚੇਰੀ ਸੇਧ ਦੇ ਕੇ ਇਨਸਾਨੀਅਤ ਸਿਖਾਉਣ ਲਈ, ਇਨਸਾਨਾਂ ਨੂੰ ਦੇਵਤੇ ਬਣਾਉਣ ਲਈ, ਆਤਮਿਕ ਮੰਡਲ ਦੀ ਸੋਝੀ ਅਤੇ ਪ੍ਰੇਰਣਾ ਦੇਣ ਲਈ, ਆਤਮਿਕ ਮੰਡਲ ਦੇ ਪ੍ਰਕਾਸ਼ ਅਥਵਾ ਸ਼ਬਦ ਨਾਮ ਦੀ ਲਾਲਸਾ ਭੁੱਖ ਪਿਆਸ ਜਗਾਉਣ ਲਈ, ਇਸ ਆਤਮਿਕ ਭੁੱਖ ਜਾਂ ਰੁਚੀ ਦੁਆਰਾ ਆਤਮਿਕ ਮੰਡਲ ਦੀ ਖੋਜ ਅਤੇ ਘਾਲਣਾ ਕਰਾਉਣ ਲਈ, ਘਾਲਣਾ ਦੁਆਰਾ ਅੰਤ ਵਿੱਚ ਆਤਮਿਕ ਬਖਸ਼ਿਸ਼ ਗੁਰਪ੍ਰਸਾਦ ਦੇ ਪਾਤਰ ਬਣਨ ਲਈ ਸਮੇਂ ਸਮੇਂ ਸਿਰ ਲੋੜ ਅਨੁਸਾਰ ਭਿੰਨ ਭਿੰਨ ਧਰਮ ਰਚੇ ਗਏ ਸੀ। ਪਰ ਇਨਸਾਨੀ ਜੂਨ ਨੇ ਦਿਮਾਗੀ ਬਾਹਰਮੁਖੀ ਵਿਗਿਆਨਕ ਮਾਇਕੀ ਗਿਆਨ ਦਾ ਤਾਂ ਬੇਅੰਤ ਵਾਧਾ ਕੀਤਾ ਹੈ, ਜਿਸ ਦੀਆਂ ਚਿਲਕਵੀਆਂ ਮਨਮੋਹਣੀਆਂ ਲਿਸ਼ਕਾਂ ਦੇ ਚਮਤਕਾਰਾਂ ਨੇ ਲੋਕਾਂ ਦੇ ਮਨ ਇਤਨੇ ਝੁੰਝਾ ਦਿੱਤੇ ਹਨ ਕਿ ਜੀਵ ਆਪਣੇ ਕੇਂਦਰ ਰੱਬ ਨੂੰ ਭੁੱਲ ਕੇ ਅੰਨੇਵਾ ਮਾਇਆ ਦੀ ਛਾਇਆ ਪਿੱਛੇ ਸਰਪਟ ਘੋੜ ਦੌੜ ਲਗਾ ਰਹੇ ਹਨ। ਇਸ ਤਰ੍ਹਾਂ ਮਨੁੱਖ ਨੇ ਮਾਇਕੀ ਜੀਵਨ ਦੇ ਬੇਲੋੜੇ ਰੁਝੇਵੇਂ ਇਤਨੇ ਵਧਾ ਲਏ ਹਨ ਕਿ ਇਨਸਾਨ ਨੂੰ ਉਚੇਰੇ ਚੰਗੇਰੇ ਆਤਮਿਕ ਗਿਆਨ ਦਾ ਖਿਆਲ ਹੀ ਨਹੀਂ ਆਉਂਦਾ, ਰੁਚੀ ਹੀ ਨਹੀਂ, ਲੋੜ ਹੀ ਨਹੀਂ, ਫੁਰਸਤ ਹੀ ਨਹੀਂ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਸਦੀਆਂ ਦੇ ਲੰਮੇ ਅਰਸੇ ਵਿੱਚ ਧਰਮਾਂ ਦੀ ਬਹੁਲਤਾ ਅਤੇ ਫਿਰਕਿਆਂ ਦੀ ਪ੍ਰਫੁੱਲਤਾ ਅਤੇ ਇਤਨੇ ਨਵੀਨ ਅਤੇ ਸੌਖੇ ਧਰਮ ਪ੍ਰਚਾਰ ਦੇ ਸਾਧਨਾਂ ਦੇ ਬਾਵਜੂਦ ਇਨਸਾਨ ਦੀ ਇਹ ਮਾਨਸਿਕ ਅਤੇ ਧਾਰਮਿਕ ਗਿਲਾਨੀ ਵਾਲੀ ਦੁਰਦਸ਼ਾ ਵਧਦੀ ਜਾ ਰਹੀ ਹੈ। ਇਹ ਸਾਰੀ ਦੁਖਦਾਈ ਮਾਨਸਿਕ ਅਤੇ ਧਾਰਮਿਕ ਗਿਰਾਵਟ ਅਤੇ ਗਿਲਾਨੀ ਸਪਸ਼ਟ ਤੌਰ 'ਤੇ ਸਾਡੇ ਮਾਨਸਿਕ ਅਤੇ ਧਾਰਮਿਕ ਜੀਵਨ ਦੇ ਹਰ ਪੱਖ ਤੋਂ ਪ੍ਰਤੱਖ ਜ਼ਾਹਿਰ ਹੋ ਰਹੀ ਹੈ। ਇਹ ਸਰਬਗ ਅਤੇ ਸਰਬਪੱਖੀ ਗਿਲਾਨੀ ਸਾਡੇ ਜੀਵਨ ਦੇ ਤਾਣੇ ਪੇਟੇ ਦੇ ਰਗੇ ਰੋਸ਼ੇ ਵਿੱਚ ਇਤਨੀ ਧੱਸ ਗਈ ਹੈ, ਵਸ ਗਈ ਹੈ, ਰਸ ਗਈ ਹੈ, ਰਲ ਗਈ ਹੈ, ਸਮਾ ਗਈ ਹੈ ਕਿ ਸਾਡੇ ਜੀਵਨ ਦਾ ਆਚਾਰ ਅਤੇ ਆਧਾਰ ਹੀ ਬਣ ਗਿਆ ਹੈ, ਜਿਸ ਕਾਰਨ ਧਰਮ ਇੱਕ ਵਾਧੂ ਜਿਹਾ ਬਿਲੋੜਾ ਫੋਕਾ ਜਿਹਾ ਵਿਖਾਵੇ ਵਾਲਾ ਮੁਰਦਾ ਸਾਧਨ ਹੀ ਬਣ ਕੇ ਰਹਿ ਗਿਆ ਹੈ। ਇਸ ਤਰ੍ਹਾਂ ਧਰਮ ਨੂੰ ਅਸੀਂ ਆਪਣੇ ਜੀਵਨ ਵਿੱਚ ਉੱਚੇ ਸੁੱਚੇ ਸ਼ਰਧਾ ਭਾਵਨੀ ਵਾਲੇ ਦਰਜੇ ਤੋਂ ਲਾਹ ਕੇ ਉਸ ਦੀ ਥਾਂ ਤ੍ਰੈਗੁਣੀ ਮਾਇਆ ਦੇ ਭਰਮ ਭੁਲਾਵੇ ਦੀ ਹੋਮੇ ਦਾ ਰਾਜ ਕਾਇਮ ਕਰ ਦਿੱਤਾ ਹੈ। ਆਪਣੀਆਂ ਮਾਇਕੀ ਨੀਵੀਂ ਰੁਚੀਆਂ ਦੀ ਰੰਗਣ ਚਾੜ ਕੇ ਅਸੀਂ ਧਰਮ ਵਿੱਚ ਗਿਲਾਨੀ ਲੈ ਆਉਂਦੀ ਹੈ ਅਤੇ ਧਰਮ ਨੂੰ ਆਪਣੇ ਸਵਾਰਥ ਲਈ ਵਰਤਦੇ ਹਾਂ। ਇਸ ਤਰ੍ਹਾਂ ਆਪਣੀ ਹੋਮੇ ਨੂੰ ਪੱਠੇ ਪਾਲ ਰਹੇ ਹਾਂ, ਧਰਮਹੀਣ ਬੇਲਗਾਮੀ ਪਲੀ ਹੋਈ ਹੋਮੈ ਦੀਰਘ ਰੋਗ ਨੇ ਚਾਰ ਚੁਫੇਰੇ ਅੰਦਰ ਬਾਹਰ ਸਾਰੀ ਦੁਨੀਆ ਵਿੱਚ ਮੋਹ ਮਾਇਆ ਲਵ ਲੋਭ ਮਹਿ ਮੇਰੀ ਤਿਸ਼ਨਾ ਦੀਆਂ ਅੱਗਾਂ ਦੇ ਭਾਂਬੜ ਮਚਾ ਛੱਡੇ ਹਨ ਅਤੇ ਆਤਿਸ਼ ਦੁਨੀਆ ਬਣਾ ਦਿੱਤਾ ਹੈ, ਜਿਸ ਦੇ ਨਤੀਜੇ ਵਜੋਂ ਈਰਖਾ ਦੁਐਤ ਵੈਰ ਵਿਰੋਧ ਲੁੱਟ ਘਸੁੱਟ ਵਾਦ ਵਿਵਾਦ ਲੜਾਈਆਂ ਝਗੜੇ ਅਤੇ ਖੂਨ ਖਰਾਬੇ ਦਾ ਭੜਥੂ ਮੱਚਿਆ ਹੋਇਆ ਹੈ ਅਤੇ ਧਰਮ ਦੇ ਨਾਂ 'ਤੇ ਅਤਿਆਚਾਰ ਅਤੇ ਜ਼ੁਲਮ ਹੋ ਰਹੇ ਹਨ। ਧਾਰਮਿਕ ਰੁਚੀ ਵਾਲੀ ਨੇਕ ਰੂਹ ਲਈ ਇਹੋ ਜਿਹੇ ਸਾਹ ਘੁੱਟਵੇਂ ਅਤੇ ਸਹਿਮ ਵਾਲੇ ਮਾਹੌਲ ਵਿੱਚ ਜੀਣਾ ਥੀਣਾ ਅਤੇ ਧਰਮ ਦੇ ਆਦੇਸ਼ 'ਤੇ ਚੱਲਣਾ ਅਤ ਮੁਸ਼ਕਿਲ ਹੋ ਗਿਆ, ਕਿਉਂਕਿ ਉਸਨੂੰ ਜੀਵਨ ਦੇ ਹਰ ਪੱਖ ਵਿੱਚ ਗਿਲਾਨੀ ਦਾ ਹੀ ਸਾਹਮਣਾ ਅਤੇ ਟਾਕਰਾ ਕਰਨਾ ਪੈਂਦਾ ਹੈ। ਗਿਲਾਨੀ ਨਾਲ ਭਰਪੂਰ ਮਾਹੌਲ ਵਿੱਚ ਕੁਝ ਦੇਰ ਤਾਈਂ ਤਾਂ ਨੇਕ ਧਰਮੀ ਬੰਦੇ ਟਾਕਰਾ ਕਰਦੇ ਹਨ, ਪਰ ਸਮਾਂ ਪਾ ਕੇ ਪੰਜਾਂ ਵਿਕਾਰਾਂ ਦੀ ਡਾਢੀ ਹਠੀਲੀ ਫੌਜ ਇਹਨਾਂ ਨੂੰ ਖੇਦ ਕਰੇ ਔਰ ਬਹੁਤ ਸੰਤਾਵੇਂ ਨੀਤ ਡਸੇ ਬਟਵਾਰੀ ਆਦਿ ਦੇ ਡਰਾਵਿਆਂ ਧਮਕੀਆਂ ਨਾਲ ਆਪਣੇ ਵਰਗਾ ਹੀ ਬਣਾ ਲੈਂਦੀਆਂ ਹਨ। ਦੁਖਦਾਈ ਗੱਲ ਤਾਂ ਇਹ ਹੈ ਕਿ ਜਿਸ ਧਰਮ ਅਤੇ ਧਰਮ ਸਥਾਨਾਂ ਵਿੱਚੋਂ ਸਾਨੂੰ ਸ਼ਾਂਤੀ ਅਤੇ ਠੰਡ ਮਿਲਣੀ ਸੀ, ਉੱਥੇ ਵੀ ਅਸੀਂ ਆਪੂ ਲਾਈ ਹੋਈ ਅੱਗ ਦੀਆਂ ਲਾਟਾਂ ਨਾਲ ਲੈ ਗਏ ਹਾਂ, ਮਾਇਕੀ ਤ੍ਰਿਸ਼ਨਾ ਦੇ ਭਾਂਬੜ ਮਚਾ ਦਿੱਤੇ ਅਤੇ ਈਰਖਾ ਦੁਐਤ ਬੈਰ ਵਿਰੋਧ ਦਾ ਅਖਾੜਾ ਬਣਾ ਕੇ ਭੜਥੂ ਪਾ ਦਿੱਤਾ ਹੈ। ਪਰ ਹਾਏ, ਠੰਡ ਕਿੱਥੇ, ਸ਼ਾਂਤੀ ਕਿੱਥੇ, ਸੁੱਖ ਕਿੱਥੇ, ਚੈਨ ਕਿੱਥੇ, ਧਰਮ ਕਿੱਥੇ? ਇਸ ਆਤਿਸ਼ ਦੁਨੀਆ ਵਿੱਚ ਕੋਈ ਵਿਰਲਾ ਹਰਿਆ ਬੂਟ ਗੁਰਮੁਖ ਪਿਆਰਾ ਹੀ ਬਚਦਾ ਹੈ, ਜਿਸਨੇ ਹੁਣਕ ਨਾਮ ਖੁਦਾਇਆ ਦਾ ਆਸਰਾ ਲਿਆ ਹੈ। ਤਦੇ ਗੁਰਬਾਣੀ ਵਿੱਚ, ਮਨ ਮੇਰੇ ਗਹੁ ਹਰ ਨਾਮ ਕਾ ਓਲਾ, ਤੁਝੈ ਨਾ ਲਾਗੈ ਤਾਤਾ ਝੋਲਾ ਦਾ ਉਪਦੇਸ਼ ਦੜਾਇਆ ਹੈ। ਇਸ ਭਿਆਨਕ ਅਤੇ ਦੁਖਦਾਈ ਮਾਨਸਿਕ ਅਤੇ ਧਾਰਮਿਕ ਅਧੋਗਤੀ ਦਾ ਕਾਰਨ ਧਰਮ ਨਹੀਂ ਹੋ ਸਕਦਾ, ਕਿਉਂਕਿ ਧਰਮ ਤਾਂ ਸਾਨੂੰ ਉਚੇਰੀ ਚੰਗੇਰੀ ਆਤਮਿਕ ਸਿਹਤ ਵੱਲ ਪ੍ਰੇਰਦਾ ਅਤੇ ਅਗਵਾਈ ਕਰਦਾ ਹੈ। ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੈ, ਏਕੋ ਧਰਮ ਦਿੜੇ ਸੱਚ ਕੋਈ, ਵੇਦਾਂ ਮੇਂ ਨਾਮ ਉੱਤਮ, ਸੋ ਸੁਣੇ ਨਾਹੀਂ ਫਿਰੇ ਜੋ ਬੇਤਾਲਿਆ, ਵੇਦ ਪੁਰਾਣ ਸਿਮਰਤ ਕੇ ਮਤ ਸੁਣ, ਨਿਮਖ ਨਹੀਏ ਵਿਸਾਵਿਆ। ਇਸ ਤੋਂ ਸਪਸ਼ਟ ਹੈ ਕਿ ਸਾਡੀ ਗਿਰਾਵਟ ਅਤੇ ਗਿਲਾਨੀ ਦਾ ਮੂਲ ਕਾਰਨ ਨਾ ਵਿਚਾਰਨਾ ਹੈ ਜਾਂ ਓਪਰਾ ਅਤੇ ਗਲਤ ਵਿਚਾਰ ਹੈ। ਇਸ ਤਰ੍ਹਾਂ ਸਾਡੇ ਧਾਰਮਿਕ ਨਿਸ਼ਚੇ ਵੀ ਗਲਤ ਹੋ ਸਕਦੇ ਹਨ, ਜਿਸ ਕਾਰਨ ਅਸੀਂ ਆਤਮਿਕ ਮੰਡਲ ਤੋਂ ਆਈ ਹੋਈ ਅਨੁਭਵੀ ਬਾਣੀ ਦੀ ਅੰਤਰੀ ਭਾਵਨਾ ਅਤੇ ਅਸਲੀ ਉੱਚੇ ਸੁੱਚੇ ਉਦੇਸ਼ ਨੂੰ ਆਪਣੀਆਂ ਸਿਆਣਪਾਂ ਦਿਮਾਗੀ ਯੁਕਤੀਆਂ ਯੁਕਤੀਆਂ ਦੁਆਰਾ ਅਲਪ ਬੁੱਧੀ ਦੇ ਪ੍ਰਯਣ ਕਰਕੇ ਆਪੋ ਆਪਣੇ ਮਨ ਦੀ ਰੰਗਣ ਚਾੜ ਕੇ ਦਿਮਾਗੀ ਸ਼ੁਗਲ ਹੀ ਬਣਾ ਛੱਡਿਆ ਹੈ। ਅਤੇ ਇਸੇ ਓਪਰੇ ਜੇ ਬਾਹਰਮੁਖੀ ਦਿਮਾਗੀ ਗਿਆਨ ਦਾ ਹੀ ਪ੍ਰਚਾਰ ਕਰੀ ਜਾ ਰਿਹਾ। ਇਹ ਜੋ ਬਾਹਰਮੁਖੀ ਦਿਮਾਗੀ ਧਰਮ ਪ੍ਰਚਾਰ ਤ੍ਰੈਗੁਣੀ ਮਾਇਕੀ ਮੰਡਲ ਦੇ ਹੋਮੇ ਦੇ ਦਾਰੇ ਅੰਦਰ ਦੂਜੇ ਭਾਵ ਵਿੱਚ ਮਾਇਕੀ ਪਰਮ ਭਲਾਵ ਦੇ ਹਨੇਰ ਵਿੱਚ ਮਨੋਕਲਪਿਤ ਧਾਰਮਿਕ ਨਿਸ਼ਚਿਆਂ ਦੇ ਆਧਾਰ 'ਤੇ ਹੋ ਰਿਹਾ ਹੈ, ਅਤੇ ਇਸ ਦਾ ਅਸਰ ਵੀ ਸਾਡੀ ਬੁੱਧੀ ਦੇ ਦਾਇਰੇ ਤਾਂ ਹੀ ਸੀਮਤ ਹੈ, ਜਿਸ ਕਾਰਨ ਸਾਡੇ ਜੀਵਨ ਵਿੱਚ ਕੋਈ ਤਬਦੀਲੀ ਨਹੀਂ ਆ ਰਹੀ। ਇਹ ਮਨੋਕਲਪਿਤ ਨਿਸ਼ਚੇ ਵੀ ਸਮੇਂ ਸਮੇਂ ਸਿਰ ਦਿਮਾਗੀ ਰੁਚੀ ਅਤੇ ਮਾਇਕੀ ਸਵਾਰਥ ਅਨੁਸਾਰ ਬਦਲਦੇ ਰਹਿੰਦੇ ਹਨ। ਹੋਂ ਪੰਡਿਤ ਹੋਂ ਚਤਰ ਸਿਆਣਾ, ਕਰਣੇ ਹਾਰਨਾ ਬੁਝੇ ਬਿਗਾਨਾ, ਹਮ ਬੜ ਕਬ ਕੁਲੀਨ, ਹਮ ਪੰਡਿਤ ਹਮ ਜੋਗੀ ਸੰਨਿਆਸੀ, ਗਿਆਨੀ ਗੁਣੀ ਸੂਰ ਹਮ ਦਾਤੇ, ਇਹ ਬੁੱਧ ਕਵੇ ਨਾ ਨਾਸੀ। ਹੋਵੇਂ ਸਚਿਆਰ ਕੁੜਿਆਰ, ਹੋਵੇਂ ਚ ਪਾਪ ਪੁੰਨ ਵਿਚਾਰ। ਇਸ ਤਰ੍ਹਾਂ ਆਤਮਿਕ ਮੰਡਲ ਦੀ ਰੋਸ਼ਨੀ ਵਿੱਚ ਆਈ ਹੋਈ ਅਨੁਭਵੀ ਗੁਰਬਾਣੀ ਦੇ ਆਸ਼ੇ ਆਦੇਸ਼ ਜੀਵਨ ਸੇਧ ਅਗਵਾਈ ਆਤਮਿਕ ਗਿਆਨ ਆਤਮਿਕ ਪ੍ਰਕਾਸ਼ ਆਤਮਿਕ ਪ੍ਰੇਮ ਪਿਆਰ ਮਹਾਰਸ ਸ਼ਬਦ ਨਾਮ ਤੋਂ ਅਸੀਂ ਦੁਰੇਡੇ 'ਤੇ ਵਾਂਝੇ ਜਾ ਰਹੇ ਹਾਂ। ਸੜਿਆ ਸੁੱਕਿਆ ਵੀਰਾਨ ਮਰੂਥਲ ਮੀਲਾਂ ਵਿੱਚ ਫੈਲਿਆ ਹੁੰਦਾ ਹੈ, ਇਸ ਵਿੱਚ ਕਿਤੇ ਕਿਤੇ ਪਾਣੀ ਦਾ ਸੋਮਾ ਫੁੱਟਿਆ ਹੁੰਦਾ ਹੈ, ਜਿਸ ਦੇ ਉਦਾਲੇ ਹਰਿਆਵਲ ਦਾ ਨਿੱਕਾ ਜਿਹਾ ਟਾਪੂ ਬਣ ਜਾਂਦਾ ਹੈ। ਇਸ ਵਿੱਚ ਜੀਵਨ ਲਹਿਰ ਪ੍ਰਤੀਤ ਹੁੰਦੀ ਹੈ, ਮਾਰੂਥਲ ਦੇ ਰਾਹੀਆਂ ਲਈ ਇਹ ਹਰੇ ਟਾਪੂ ਜੀਵਨ ਆਧਾਰ ਹਨ। ਐਨ ਇਸੇ ਤਰ੍ਹਾਂ ਸਾਡਾ ਤ੍ਰੈਗੁਣੀ ਮਾਇਕੀ ਮਾਨਸਿਕ ਜੀਵਨ ਹੈ, ਜੇ ਕਿ ਮੋਹ ਮਾਇਆ ਦੇ ਅੱਗ ਨਾਲ ਸੜਿਆ ਸੁੱਕਿਆ ਵੀਰਾਨ ਮਾਰੂਥਲ ਵਾਂਗ ਬਣ ਜਾਂਦਾ ਹੈ। ਗੁੱਜੀ ਪਾਏ ਜਲੇ ਸੰਸਾਰਾ, ਭਗਤ ਨਾ ਵਿਆਪੇ ਮਾਇਆ, ਆਤਿਸ਼ ਦੁਨੀਆ ਖੁਰਕ ਨਾਮ ਖੁਦਾਇਆ। ਇਸ ਆਪ ਬਣਾਏ ਮਾਨਸਿਕ ਅਗਨ ਸੋਗ ਸਾਗਰ ਵਿੱਚ ਜੀਵ ਤਰਾਹ ਤਰਾਹ ਕਰਦਾ ਹੋਇਆ ਦੁਖਦਾਈ ਜੀਵਨ ਬਤੀਤ ਕਰ ਰਿਹਾ ਹੈ। ਬਹੁਤੀ ਖਲਕਤ ਇਸੇ ਅਗਨ ਸੋਗ ਸਾਗਰ ਵਿੱਚ ਹੀ ਢੀਠ ਹੋ ਕੇ ਮਸਤ ਹੋਈ ਪਈ ਹੈ, ਪਰ ਕਈ ਰੂਹਾਂ ਇਸ ਤੋਂ ਬਚਣ ਲਈ ਧਰਮ ਦਾ ਆਸਰਾ ਲੈਂਦੀਆਂ ਹਨ, ਜਿੱਥੋਂ ਉਹਨਾਂ ਨੂੰ ਮਾੜਾ ਮੋਟਾ ਉਪਰਾ ਜਾਂ ਦਿਲਾਸਾ ਮਿਲ ਜਾਂਦਾ ਹੈ। ਪਰ ਕਈ ਟਾਵੀਆਂ ਟਾਵੀਆਂ ਰੂਹਾਂ ਦੀ ਮਾਇਕੀ ਮੰਡਲ ਦੇ ਅਖੌਤੀ ਜਾਂ ਕਰਮਕਾਂਡੀ ਧਰਮਾਂ ਨਾਲ ਤਸੱਲੀ ਨਹੀਂ ਹੁੰਦੀ, ਅਤੇ ਉਹ ਕੋਈ ਓਪਰੇ ਸੁਚੇਰੇ ਆਤਮਿਕ ਹੁਲਾਰੇ ਵਾਲੀ ਠੰਡ ਜਾਂ ਆਤਮ ਰਸ ਦੀ ਖੋਜ ਵਿੱਚ ਲੱਗੇ ਰਹਿੰਦੇ ਹਨ। ਐਸੀਆਂ ਵਿਰਲੀਆਂ ਪਿਆਸੀਆਂ ਰੂਹਾਂ ਦੀ ਸੱਚੀ ਸੁੱਚੀ ਤੀਬਰ ਆਤਮਿਕ ਭੁੱਖ ਜਾਂ ਕਾਂਖੀ ਉੱਤੇ ਰੀਝ ਕੇ ਸਤਿਗੁਰੂ ਉਹਨਾਂ 'ਤੇ ਮਿਹਰ ਕਰਦੇ ਹਨ, ਅਤੇ ਕਿਸੇ ਆਤਮਿਕ ਹਰੇ ਟਾਪੂ ਅਥਵਾ ਸਾਧ ਸੰਗਤ ਦੀ ਸੋਝੀ ਜਾਂ ਮੇਲ ਬਖਸ਼ਦੇ ਹਨ। ਐਸੀਆਂ ਵਿਰਲੀਆਂ ਪਿਆਸੀਆਂ ਰੂਹਾਂ ਦੀ ਸੱਚੀ ਸੁੱਚੀ ਤੀਬਰ ਆਤਮਿਕ ਭੁੱਖ ਜਾਂ ਕਾਂਖੀ ਉੱਤੇ ਰੀਝ ਕੇ ਸਤਿਗੁਰੂ ਉਹਨਾਂ 'ਤੇ ਮਿਹਰ ਕਰਦੇ ਹਨ, ਅਤੇ ਕਿਸੇ ਆਤਮਿਕ ਹਰੇ ਟਾਪੂ ਅਥਵਾ ਸਾਧ ਸੰਗਤ ਦੀ ਸੋਝੀ ਜਾਂ ਮੇਲ ਬਖਸ਼ਦੇ ਹਨ। ਮਹਾਂ ਉਦਿਆਨ ਅਟਵੀ 'ਤੇ ਕਾਢੇ ਮਾਰਗ ਸੰਤ ਕਹਿਓ, ਮਾਰਗ ਪਾਇਓ ਉਦਿਆਨ ਮੈਂ ਗੁਰਦੱਸੇ ਭੇਤ, ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ, ਜਿਉਂ ਜਿਉਂ ਉਹ ਵਧਾਈਏ ਤਿਉਂ ਤਿਉਂ ਹਰਸਿਓ ਰੰਗ। ਇਹ ਹਰਿਆ ਟਾਪੂ ਕੋਈ ਦੀਸਣ ਹਰ ਜਗ੍ਹਾ ਨਹੀਂ, ਇਹ ਤਾਂ ਬਖਸ਼ੇ ਹੋਏ ਗੁਰਮੁਖ ਪਿਆਰੇ ਮਹਾਂਪੁਰਖਾਂ ਦੇ ਅੰਤਰ ਆਤਮੇ ਹਿਰਦੇ ਅੰਦਰ ਪ੍ਰੇਮ ਭਾਵਨਾ ਪਿਰਮ ਰਸ ਪਿਰਮ ਪਿਆਲਾ ਆਤਮਿਕ ਪ੍ਰਕਾਸ਼ ਪ੍ਰੇਮ ਰੰਗ ਆਤਮਿਕ ਖੇੜਾ ਇਲਾਹੀ ਮਹਿਕ ਆਤਮਿਕ ਸ਼ਾਂਤੀ ਪਿਆਰ ਛੋ ਪਿਆਰ ਟੁੰਬਣੀ ਰੁਣ ਝੁਣ ਜੀਵਨ ਰੌ ਸ਼ਬਦ ਨਾਮ ਪ੍ਰੇਮ ਸਵੈਪਨਾ ਦੇ ਰੂਪ ਵਿੱਚ ਸਫੁੱਟਤ ਹੋ ਕੇ ਪ੍ਰਕਾਸ਼ਿਤ ਹੁੰਦੇ ਹਨ। ਇਸ ਤਰ੍ਹਾਂ ਇਹ ਗੁਰਮੁਖ ਜਨ ਤੁਰਦੇ ਫੁਰਦੇ ਹਰਿਆ ਬੂਟ ਇਸ ਕਲਯੁਗੀ ਗੁੱਜੀ ਪਾਏ ਜਿਹੜੇ ਸੰਸਾਰ ਦੇ ਅੰਦਰ ਗੁੱਜੀ ਪਾਏ ਜਿਹੜੇ ਸੰਸਾਰਾਂ ਦੇ ਅੰਦਰ ਆਤਮਿਕ ਹਰਿਆ ਟਾਪੂ ਬਣ ਕੇ ਵਿਚਰਦੇ ਹਨ। ਇਸ ਤਰ੍ਹਾਂ ਇਹ ਗੁਰਮੁਖ ਜਨ ਤੁਰਦੇ ਫਿਰਦੇ ਹਰਿਆ ਬੂਟ ਇਸ ਕਲਯੁਗੀ ਗੁੱਜੀ ਪਾਏ ਜਲੇ ਸੰਸਾਰਾਂ ਦੇ ਅੰਦਰ ਆਤਮਿਕ ਹਰਿਆ ਟਾਪੂ ਬਣ ਕੇ ਵਿਚਰਦੇ ਹਨ, ਅਤੇ ਜਿੱਥੇ ਜਾਂਦੇ ਹਨ ਫੁੱਲਾਂ ਦੀ ਤਰ੍ਹਾਂ ਆਪਣੇ ਆਤਮਿਕ ਜੀਵਨ ਦੀ ਮਹਿਕ ਔਰਾ ਦੁਆਰਾ ਖੁਸ਼ਬੋ ਰਸ ਰੰਗ ਸ਼ਾਂਤੀ ਪ੍ਰੀਤ ਪ੍ਰੇਮ ਚਾਓ ਖੁਸ਼ੀ ਮਸਤੀ ਦੀ ਛੋ ਅਛੋਪ ਹੀ ਲਾ ਦਿੰਦੇ ਹਨ। ਲੱਗੀ ਲਾਗ ਸੰਤ ਸੰਗਾਰਾ, ਇਸ ਤਰ੍ਹਾਂ ਉੱਤਮ ਜਗਿਆਸੂਆਂ ਦੇ ਮਾਇਕੀ ਜੀਵਨ ਨੂੰ ਸਿਮਰਨ ਜੀਵਨ ਵਿੱਚ ਬਦਲ ਕੇ ਉਹਨਾਂ ਦੇ ਅੰਤਰ ਆਤਮੇ ਆਤਮਿਕ ਜੀਵਨ ਦੀ ਕਾਂਖੀ ਭੁੱਖ ਪਿਆਸ ਲੱਗ ਜਾਂਦੀ ਹੈ। ਇਸ ਤਰ੍ਹਾਂ ਇਹ ਬਖਸ਼ੇ ਹੋਏ ਗੁਰਮੁਖ ਪਿਆਰੇ ਆਤਮਿਕ ਮੰਡਲ ਦੇ ਅਨੁਭਵੀ ਧਰਮ ਦੇ ਸੱਚੇ ਸੁੱਚੇ ਇਲਾਹੀ ਪ੍ਰਚਾਰਕ ਹੁੰਦੇ ਹਨ। ਇਹਨਾਂ ਦੇ ਧਰਮ ਪ੍ਰਚਾਰ ਦਾ ਜੋ ਜ਼ਰੀਆ ਕਿਸੇ ਬਾਹਰਲੇ ਦਿਮਾਗੀ ਗਿਆਨ 'ਤੇ ਆਧਾਰਿਤ ਨਹੀਂ ਹੁੰਦਾ, ਬਲਕਿ ਫੁੱਲ ਦੀ ਖੁਸ਼ਬੂ ਵਾਂਗ ਉਹਨਾਂ ਦੇ ਅੰਤਰ ਆਤਮੇ ਆਤਮਿਕ ਪ੍ਰਕਾਸ਼ ਦੀਆਂ ਤੀਖਣ ਕਿਰਨਾਂ ਗੁਰੂ ਦੀ ਨਦਰ ਕਰਮ ਦੁਆਰਾ ਕਮਾਏ ਹੋਏ ਗੁਰਮੁਖੀ ਜੀਵਨ ਵਿੱਚੋਂ ਸੁੱਤੇ ਸਿੱਧੀ ਸਫੁੱਟਤ ਹੁੰਦੀਆਂ ਹਨ। ਇਸ ਤਰ੍ਹਾਂ ਇਹ ਗੁਰਮੁਖ ਜਨ ਆਪ ਜਪੋ ਅਵਰੈ ਨਾਮ ਜਪਾਵੋ ਵਾਲੇ ਉਪਦੇਸ਼ ਨੂੰ ਚੁੱਪ ਚੁੱਪੀਤੇ ਅਣਜਾਣੇ ਸਹਿ ਸੁਭਾਈ ਕਮਾ ਰਹੇ ਹੁੰਦੇ ਹਨ। ਇਹਨਾਂ ਵਿੱਚ ਹੋਂਧਾਰੀ ਦਿਮਾਗੀ ਪ੍ਰਚਾਰਕਾਂ ਵਾਂਗ ਹੋਮੈ ਲੇਸ ਮਾਤਰ ਵੀ ਨਹੀਂ ਹੁੰਦੀ। ਤਦੇ ਗੁਰਬਾਣੀ ਵਿੱਚ ਇਹਨਾਂ ਗੁਰਮੁਖ ਪਿਆਰਿਆਂ ਮਹਾਂਪੁਰਖਾਂ ਦੀ ਇਤਨੀ ਵਡਿਆਈ ਕੀਤੀ ਗਈ ਹੈ ਕਿ ਇਹਨਾਂ ਪਿਆਰਿਆਂ ਦੀ ਮਹਿਮਾ ਵਿੱਚ ਹੀ ਫਰਮਾਇਆ ਹੈ, ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ ਜੋ ਆਪ ਜਪੈ ਅਵਰੈ ਨਾਮ ਜਪਾਵੈ। ਅਤੇ ਨਾਲ ਹੀ ਜੋਦੜੀ ਕਰਨੀ ਸਿਖਾਈ ਹੈ, ਆਏ ਮਿਲ ਗੁਰਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ। ਅਰਦਾਸ ਵਿੱਚ ਕਰਦੇ ਹਾਂ ਰੋਜ਼ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ। ਕੋਈ ਆਵੇ ਸੰਤੋ ਹਰ ਕਾ ਜਨ ਸੰਤੋ, ਮੇਰਾ ਪ੍ਰੀਤਮ ਜਨ ਸੰਤੋ, ਮੈਂ ਮਾਰਗ ਦਿਖਲਾਵੈ ਤਿਸ ਜਨ ਕੇ ਹੋ ਮਲਮਲ ਧੋਵਾਂ ਪਾਓ। ਹੋ ਕਿਰਪਾਲ ਸਵਾਮੀ ਮੇਰੇ ਸੰਤਾਂ ਸੰਗ ਵਿਹਾਵੇ। ਗੁਰਮੁਖ ਕੋਟ ਉਧਾਰਦਾ ਪਾਈ ਦੇ ਨਾਵੇਂ ਏ ਕਣੀ। ਇਹ ਇਲਾਹੀ ਪ੍ਰਚਾਰ, ਇਹ ਇਲਾਹੀ ਧਰਮ ਪ੍ਰਚਾਰ ਇਲਾਹੀ ਰਜ਼ਾ ਵਿੱਚ ਨਾਲ ਲਿਖੇ ਹੁਕਮ ਅਨੁਸਾਰ ਆਪ ਮੁਹਾਰੇ ਚੁੱਪ ਚੁੱਪੀਤੇ ਅਛੋਪ ਸਦੀਵੀ ਹੋ ਰਿਹਾ ਹੈ। ਇਸ ਵਿੱਚ ਇਨਸਾਨ ਦੇ ਦਿਮਾਗੀ ਗਿਆਨ, ਸਿਆਣਪ, ਉਕਤੀਆਂ, ਜੁਗਤੀਆਂ, ਫਿਲਾਸਫੀਆਂ ਅਤੇ ਹੋਮੇ ਦੀ ਕੋਈ ਅੰਸ਼ ਨਹੀਂ ਹੁੰਦੀ। ਇਹਨਾਂ ਗੁਰਮੁਖ ਪਿਆਰਿਆਂ ਦੀਆਂ ਆਤਮਾਵਾਂ ਦੇ ਪਿੱਛੇ ਸਤਿਗੁਰੂ ਦੀ ਰਜ਼ਾ, ਮਿਹਰ, ਬਖਸ਼ਿਸ਼, ਗੁਰਪ੍ਰਸਾਦ ਦਾ ਪ੍ਰਕਾਸ਼ ਅਤੇ ਸ਼ਕਤੀ ਕੰਮ ਕਰਦੀ ਹੈ। ਇਹਨਾਂ ਗੁਰਮੁਖ ਪਿਆਰਿਆਂ ਦੀਆਂ ਆਤਮਾਵਾਂ ਦੇ ਪਿੱਛੇ ਸਤਿਗੁਰੂ ਦੀ ਰਜ਼ਾ, ਮਿਹਰ, ਬਖਸ਼ਿਸ਼, ਗੁਰਪ੍ਰਸਾਦ ਦਾ ਪ੍ਰਕਾਸ਼ ਅਤੇ ਸ਼ਕਤੀ ਕੰਮ ਕਰਦੀ ਹੈ। ਜਦ ਕਦੀ ਸਤਿਗੁਰੂ ਦੀ ਕਿਸੇ ਅਭਿਲਾਖੀ ਜਗਿਆਸਿਆਂ ਉੱਤੇ ਨਦਰ ਕਰਮ ਹੁੰਦੀ ਹੈ ਤਾਂ ਆਪਣੇ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੇ ਵਿੱਚ ਦੀ ਛੋ ਬਚਨਾ, ਨਦਰ ਕਟਾਕ, ਇਲਾਹੀ ਕਿਰਣਾ, ਪ੍ਰੇਮ ਤੀਰ ਅਛੋਪ ਹੀ ਤਸ ਵਸ ਰਸ ਜਾਂਦੇ ਹਨ ਅਤੇ ਉਹ ਬਖਸ਼ਿਆ ਹੋਇਆ ਜੀਵ ਆਤਮਿਕ ਮੰਡਲ ਦੇ ਇਲਾਹੀ ਲਿਸ਼ਕਾਰੇ ਦੇ ਅਸਰ ਹੇਠ ਆਪ ਮੁਹਾਰੇ ਕਹਿ ਉੱਠਦਾ ਹੈ, ਖੂਬ 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 ਤੇਰੇ ਨਾਂ, ਝੂਠ 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 ਧੁਨੀ ਗੁਮਾਨ, ਅਨੰਤ ਧੁਨੀ ਮੇਰਾ ਮਨ ਮੋਹਿਓ ਅਚਰਤ ਤਾਂ ਕੇ ਸਵਾਦ। ਵਾਹ ਵਾਹ ਕਿਆ ਖੂਬ ਗਾਵਤਾ ਹੈ, ਹਰ ਕਾ ਨਾਮ ਮੇਰੇ ਮਨ ਭਾਵਤਾ ਹੈ, ਸੁਣੋ ਲੋਕਾ ਮੈਂ ਪ੍ਰੇਮ ਰਸ ਪਾਇਆ, ਤੇਰਾ ਜਨ ਰਾਮ ਰਸਾਇਣ ਮਾਤਾ, ਪ੍ਰੇਮ ਰਸਾਨ ਜਾਂ ਕੋ ਉਪਜੀ ਛੋੜ ਨਕ ਤੂੰ ਜਾਤਾ, ਅਚਰਜ ਕਿਚ ਕਹਿਣ ਨਾ ਜਾਈ ਬਸ ਅਕੋਜਰ ਪਾਈ ਰਹੋ, ਮੋਲ ਨਹੀਂ ਕਛ ਕਰਨੇ ਜੋਗਾ ਕਿਆ ਕੋ ਕਹੇ ਸੁਣਾਵੇ, ਕਥਨ ਕਹਿਣ ਕੋ ਸੋਜੀ ਨਾ ਆਈ ਜੋ ਪੇਖੇ ਤਿਸ ਬਣ ਆਵੇ। ਇਸ ਤਰ੍ਹਾਂ ਜਗਿਆਸੂ ਮਾਇਕੀ ਮੰਡਲ ਵਿੱਚੋਂ ਨਿਕਲ ਕੇ ਆਤਮਿਕ ਮੰਡਲ ਨਾਮ, ਪ੍ਰਕਾਸ਼, ਪ੍ਰੇਮ, ਸਵਪਨਾ, ਬੇਗਮਪੁਰਾ ਵਿੱਚ ਪ੍ਰਵੇਸ਼ ਕਰ ਜਾਂਦਾ ਹੈ। ਦ੍ਰਿੜ ਵਿਸ਼ਵਾਸ ਅਤੇ ਡੂੰਘੀ ਸ਼ਰਧਾ ਭਾਵਨੀ ਵਾਲੇ ਮਨਾਂ ਦੇ ਪ੍ਰਭਾਵ ਨਾਲ ਸਧਾਰਨ ਮਨਾਂ ਉੱਤੇ ਸਹਿਜੀ ਅਸਰ ਪੈਂਦਾ ਹੈ। ਜਿੱਥੇ ਜਵਾਨੀ ਦਿਮਾਗੀ ਪ੍ਰਚਾਰ ਦਾ ਅਸਰ ਥੋੜ੍ਹੇ ਚਿਰ ਲਈ ਉਪਰਾ ਜਿਹਾ ਹੁੰਦਾ ਹੈ, ਉੱਥੇ ਆਤਮਿਕ ਜੀਵਨ ਵਾਲੇ ਮਹਾਂਪੁਰਖਾਂ ਦੇ ਜੀਵਨ ਵਿੱਚ ਉਪਜੀਆਂ ਤੀਖਣ ਆਤਮਿਕ ਕਿਰਨਾਂ ਉੱਤਮ ਜਗਿਆਸੂਆਂ ਦੀਆਂ ਰੂਹਾਂ ਨੂੰ ਟੁੰਬ ਕੇ ਚੁੱਪ ਚੁੱਪੀਤੇ ਹੀ ਉਹਨਾਂ ਦਾ ਜੀਵਨ ਬਦਲ ਸਕਦੀਆਂ ਹਨ। ਇਹੀ ਅਸੂਲ ਮਹਾਂਪੁਰਖਾਂ ਦੀਆਂ ਲੇਖਣੀਆਂ 'ਤੇ ਵੀ ਘਟਦਾ ਹੈ। ਇਹੀ ਅਸੂਲ ਮਹਾਂਪੁਰਖਾਂ ਦੀਆਂ ਲੇਖਣੀਆਂ 'ਤੇ ਵੀ ਘਟਦਾ ਹੈ ਜੋ ਕਿ ਉਹਨਾਂ ਦੇ ਆਤਮਿਕ ਗਿਆਨ ਅਤੇ ਦ੍ਰਿੜ ਸ਼ਰਧਾ ਤੋਂ ਪ੍ਰਗਟ ਹੁੰਦੀਆਂ ਹਨ। ਇਹ ਲੇਖਣੀਆਂ ਆਤਮਿਕ ਮੰਡਲ ਦੇ ਅਨੁਭਵ ਦਾ ਪ੍ਰਕਾਸ਼ ਹੁੰਦੀਆਂ ਹਨ ਅਤੇ ਸਦਾ ਹੀ ਨਿਰੋਲ ਨਿਰਮਲ ਸੱਜਣੀਆਂ ਇਲਾਹੀ ਕਿਰਨਾਂ ਹੋਣ ਕਾਰਨ ਹੋਰਨਾਂ ਰੂਹਾਂ ਨੂੰ ਟੁੰਬਣ ਅਤੇ ਆਤਮਿਕ ਚਿਰੰਗ ਨਾਲ ਜਗਾਉਣ ਦੀ ਸ਼ਕਤੀ ਰੱਖਦੀਆਂ ਹਨ। ਜੇਕਰ ਸ਼ਕਤੀਸ਼ਾਲੀ ਮਨ ਸਧਾਰਨ ਮਨਾਂ ਦੇ ਦਿਮਾਗੀ ਵਲਵਿਆਂ 'ਤੇ ਦਰਜੇ 'ਤੇ ਇਤਨਾ ਅਸਰ ਪਾ ਸਕਦਾ ਹੈ ਤਾਂ ਬਖਸ਼ੇ ਹੋਏ ਆਤਮਿਕ ਜੀਵਨ ਵਾਲੇ ਮਹਾਂਪੁਰਖਾਂ ਦੀ ਇਲਾਹੀ ਪ੍ਰਕਾਸ਼ ਦੀਆਂ ਕਿਰਨਾਂ ਉੱਤਮ ਜਗਿਆਸੂਆਂ ਦੀ ਰੂਹਾਂ ਨੂੰ ਟੁੰਬ ਕੇ ਜਗਾ ਕੇ ਆਤਮਿਕ ਛੋਹ ਦੁਆਰਾ ਇਲਾਹੀ ਪ੍ਰਕਾਸ਼ ਮੰਡਲ ਵਿੱਚ ਪਹੁੰਚਾਉਣ ਦੀ ਵੀ ਸ਼ਕਤੀ ਰੱਖਦੀਆਂ ਹਨ। ਜੇਕਰ ਲੇਜ਼ਰ ਰੇਜ਼ ਜਾਂ ਰੇਡੀਓ ਧਰਮੀ ਕਿਰਨਾਂ ਧਾਤ ਦੀਆਂ ਮੋਟੀਆਂ ਚਾਦਰਾਂ ਨੂੰ ਵਿੰਨ ਸਕਦੀਆਂ ਹਨ ਤਾਂ ਬਖਸ਼ੇ ਹੋਏ ਮਹਾਂਪੁਰਖਾਂ ਵਿੱਚੋਂ ਨਿਕਲੀਆਂ ਤੀਖਣ ਆਤਮਿਕ ਕਿਰਨਾਂ ਵੀ ਮਾਇਆ ਦੇ ਮੋਟੇ ਅਤੇ ਸਬਲ ਮਾਨਸਿਕ ਛੋੜ ਜਾਂ ਭਰਮ ਦੇ ਕਾਲੇ ਬੋਲੇ ਬਦਲ ਕੇ ਚੀਰ ਕੇ ਜੀਵ ਦੀ ਆਤਮਾ ਨੂੰ ਜਾ ਛੋਂਦੀਆਂ ਹਨ ਅਤੇ ਆਤਮਿਕ ਮੰਡਲ ਦੀ ਪ੍ਰਕਾਸ਼ਮਈ ਹਜ਼ੂਰੀ ਵਿੱਚ ਪਹੁੰਚਾ ਸਕਦੀਆਂ ਹਨ। ਇਸ ਤਰ੍ਹਾਂ ਆਤਮਿਕ ਜੀਵਨ ਤੋਂ ਉਪਜੀਆਂ ਕਿਰਨਾਂ ਉੱਤਮ ਜਗਿਆਸੂਆਂ ਦੀ ਰੂਹ ਨੂੰ ਚੁੱਪ ਚੁੱਪੀ 'ਤੇ ਹੀ ਬਦਲ ਦਿੰਦੀਆਂ ਹਨ ਅਤੇ ਉਹਨਾਂ ਦਾ ਨਵਾਂ ਜੀਵਨ ਬਣ ਜਾਂਦਾ ਹੈ। ਆਤਮਿਕ ਮੰਡਲ ਵਿੱਚ ਦਾਖਲ ਹੋਣ ਲਈ ਇਹ ਉੱਚੀ ਸੁੱਚੀ ਅਤੇ ਸੌਖੀ ਜੁਗਤ ਹੈ, ਪਰ ਉੱਚੇ ਸੁੱਚੇ ਆਤਮਿਕ ਜੀਵਨ ਵਾਲੇ ਬਖਸ਼ੇ ਹੋਏ ਮਹਾਂਪੁਰਖ ਵਿਰਲੇ ਹਨ ਅਤੇ ਉਹਨਾਂ ਦੀ ਪਹਿਚਾਣ ਅਤੇ ਮੇਲ ਜਾਂ ਸੰਗਤ ਭਾਗਾਂ ਵਾਲੀਆਂ ਰੂਹਾਂ ਨੂੰ ਹੀ ਪ੍ਰਾਪਤ ਹੁੰਦੀ ਹੈ। ਪੂਰਬ ਕਰਮ ਅੰਕੁਰ ਜਾਂ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ। ਜੇ ਵੱਡ ਭਾਗ ਹੋਵੇ ਵੱਡ ਮੇਰੇ ਜਨ ਮਿਲਦਿਆਂ ਢੇਲਾ ਲਾਈਏ। ਵੱਡ ਭਾਗ ਪਾਇਆ ਗੁਰ ਮਿਲਾਇਆ ਸਾਧ ਕੇ ਸਤਸੰਗੀਆਂ। ਅਸਲ ਵਿੱਚ ਆਤਮਿਕ ਮੰਡਲ ਅੰਦਰ ਇਹ ਇਲਾਹੀ ਵਣਜ ਲੇਵਾ ਦੇਵੀ ਸਤਿਗੁਰੂ ਆਪ ਹੀ ਆਪਣੀ ਮੌਜ ਵਿੱਚ ਦੋਹੀ ਪਾਸੀ ਆਪੇ ਹੀ ਕਰਦਾ ਅਤੇ ਕਰਾਉਂਦਾ ਹੈ। ਆਪੇ ਸਾਜੇ, ਆਪੇ ਰੰਗੇ, ਆਪੇ ਨਦਰ ਕਰੇ। ਇਸ ਇਲਾਹੀ ਮੰਡਲ ਦੇ ਵਪਾਰ ਵਿੱਚ ਟੋਟਾ ਮੂਲ ਨਾ ਹੋਵੇ ਅਤੇ ਸਦਾ ਲਾਭ ਹੀ ਹੁੰਦਾ ਹੈ, ਕਿਉਂਕਿ ਸੱਚ ਦੀ ਇੱਕ ਹੱਟ ਹੈ ਅਤੇ ਸੱਚ ਦੇ ਇੱਕ ਭਾਂਤੀ ਵਪਾਰੀ ਆਉਂਦੇ ਹਨ ਅਤੇ ਹਰਨਾਮ ਦਾ ਲਾਹ ਲੈ ਜਾਂਦੇ ਹਨ। ਸੰਤਨ ਸਿਓ ਮੇਰੀ ਲੇਵਾ ਦੇਵੀ, ਸੰਤਨ ਸਿਓ ਵਿਵਹਾਰਾ, ਸੰਤਨ ਸਿਓ ਹਮ ਲਾਹ ਖਾਟਿਆ, ਹਰ ਭਗਤ ਪਰੇ ਭੰਡਾਰਾ। ਸੰਤਨ ਮੋਕੋ ਪੂੰਜੀ ਸੌਂਪੀ, ਤੋ ਉਤਰਿਆ ਮਨ ਕਾ ਧੋਖਾ। ਵਣਜ ਕਰੋ ਵਣਜਾਰਿਓ, ਵੱਖਰ ਲਿਓ ਸਮਾਲ, ਤੈਸੀ ਵਤਸ ਵਿਸਾਈਏ ਜੈਸੀ ਨਿਭੈ ਨਾਲ। ਸੋ ਆਤਮਿਕ ਮੰਡਲ ਦੇ ਇਸ ਇਲਾਹੀ ਵਪਾਰ ਵਿੱਚ ਅਨੂਪ ਵਸਤੂ ਪ੍ਰੇਮ ਭਾਵਨਾ, ਪ੍ਰੇਮ ਸੁਪਨਾ, ਪ੍ਰੀਤ ਖਿੱਚ, ਪ੍ਰੇਮ ਪਿਆਲਾ, ਹਰ ਰਸ, ਹਰ ਰੰਗ, ਭਗਤ ਭੰਡਾਰ, ਇਲਾਹੀ ਸਿਫਤ ਸਲਾਹ, ਸ਼ਬਦ, ਨਾਮ, ਧਨ ਆਦਿ ਅਨੇਕ ਅਸਚਰਜ ਇਲਾਹੀ ਵੱਖਰ ਸਾਰ ਵਸਤੂਆਂ ਦਾ ਵਣਜ ਵਪਾਰ ਲੇਵਾ ਦੇਵੀ ਹੁੰਦੀ ਹੈ। ਇਹ ਆਤਮਿਕ ਮੰਡਲ ਦੀਆਂ ਅਨੂਪ ਅਤੇ ਅਸਚਰਜ ਵਸਤੂਆਂ ਦਾ ਵਣਜ ਵਪਾਰ ਸਿਰਫ ਇਲਾਹੀ ਵਣਜਾਰਿਆਂ ਗੁਰਮੁਖ ਪਿਆਰਿਆਂ ਦੇ ਵਿਚਕਾਰ ਹੀ ਹੋ ਸਕਦਾ ਹੈ। ਅੰਮ੍ਰਿਤ ਛਕਾਉਣਾ ਇਸੇ ਗੁੱਝੀ ਇਲਾਹੀ ਰਾਸ ਦੇ ਵਪਾਰ ਵਣਜ ਖਮੀਰ ਦਾ ਪ੍ਰਤੀਕ ਅਤੇ ਪ੍ਰਗਟਾਵਾ ਹੈ। ਇੱਥੇ ਮਾਇਕੀ ਮੰਡਲ ਦੇ ਦਿਮਾਗੀ ਗਿਆਨ ਦੀ ਪਹੁੰਚ ਨਹੀਂ, ਕਿਉਂਕਿ ਮਾਇਕੀ ਮੰਡਲ ਦੇ ਦਿਮਾਗੀ ਗਿਆਨ ਉਕਤੀਆਂ ਜੁਗਤੀਆਂ ਸਿਆਣਪਾਂ ਦੇ ਖੰਭ ਇਲਾਹੀ ਆਤਮਿਕ ਮੰਡਲ ਦੀ ਇਲਾਹੀ ਲਿਸ਼ਕ ਕਿਰਨ ਨਾਲ ਸੜ ਜਾਂਦੇ ਹਨ। ਇਸੇ ਕਰਕੇ ਗੁਰਬਾਣੀ ਵਿੱਚ ਹੁਕਮ ਹੈ, ਵਣਜਾਰਿਆਂ ਸਿਓ ਵਣਜ ਕਰ, ਲੈ ਲਾਹਾ ਮਨ ਹੱਸ। ਜਿਸ ਸੰਗਤ ਵਿੱਚ ਇਹੋ ਜਿਹੀ ਸਾਰ ਵਸਤੂ ਅਨੂਪ ਵਸਤੂ, ਸੱਚ ਵਸਤ, ਭਗਤ ਭੰਡਾਰ, ਪਿਰਮ ਰਸ, ਤਤ ਸ਼ਬਦ, ਸੱਚ ਨਾਮ, ਸਿਫ ਸਲਾਹ ਦਾ ਵਪਾਰ, ਵਣਜ ਹੋਵੇ ਉਸੇ ਨੂੰ ਹੀ ਸਾਧ ਸੰਗਤ ਜਾਂ ਸਤ ਸੰਗਤ ਕਿਹਾ ਜਾ ਸਕਦਾ ਹੈ। ਗੁਰਬਾਣੀ ਵਿੱਚ ਐਸੀ ਸੰਗਤ ਦੀ ਵਡਿਆਈ 'ਤੇ ਪ੍ਰੇਰਨਾ ਕੀਤੀ ਗਈ ਹੈ, ਸਤਸੰਗਤ ਕੈਸੀ ਜਾਣੀਏ ਜਿੱਥੇ ਏਕੋ ਨਾਮ ਵਿਖਾਣੀ ਹੈ, ਜੇ ਲੋੜੇ ਸਦਾ ਸੁਖ ਪਾਈ ਸਾਧੂ ਸੰਗਤ ਗੁਰੇ ਬਤਾਈ, ਉਹਾਂ ਜਪੀਏ ਕੇਵਲ ਨਾਮ ਸਾਧੂ ਸੰਗਤ ਪਾਰ ਗਰਾਮ, ਮਿਲ ਸਤਸੰਗਤ ਪਰਮਪਦ ਪਾਇਆ ਕੱਢ ਮਾਖਣ ਕੇ ਗਟਕਾਰੇ, ਸਤਸੰਗਤ ਪ੍ਰੀਤ ਸਾਧ ਅਤ ਗੂੜੀ ਜੋ ਰੰਗ ਮਜੀਠ ਬਹੁ ਲਾਗਾ, ਮਿਲ ਸੰਗਤ ਸ਼ਰਧਾ ਉਪਜੇ ਗੁਰਸ਼ਬਦੀ ਹਰਸ ਚਾਕ, ਸਾਧ ਸੰਗ ਵਿਰਲਾ ਕੋ ਪਾਏ ਨਾਨਕ ਤਾਂ ਕੇ ਬਲ ਬਲ ਜਾਏ, ਸਤਸੰਗਤ ਮੇਂ ਨਾਮ ਨਿਰਮੋਲਕ ਹੈ ਵੱਡੇ ਭਾਗ ਪਾਇਆ ਜਾਏ, ਮਨ ਅਸਮਤ ਸਾਧ ਸੰਗ ਪਤਿਆਨਾ ਡੋਲਣ ਤੇ ਚੂਕਾ ਠਹਿਰਾਇਆ, ਸਦਾ ਸਦਾ ਸੰਤੈ ਸੰਗ ਰਾਖੋ ਇਹੋ ਨਾਮ ਦਾਨ ਦਿਵਾਇਣਾ, ਸਾਧ ਸੰਗਰ ਕੇ ਆਸਰੇ ਪ੍ਰਭ ਸਿਉ ਰੰਗ ਲਾਏ, ਕਹੋ ਨਾਨਕ ਜੋ ਸਾਧ ਸੰਗ ਪਾਇਆ ਬੂਝੀ ਤਿਸ਼ਨਾ ਮਹਾਸ਼ਿਤ ਲਾਇਆ, ਸਤਸੰਗਤ ਮੈਂ ਹਰ ਹਰ ਵਸਿਆ ਮਿਲ ਸੰਗਤ ਹਰ ਗੁਣ ਜਾਨ, ਆਓ ਸੰਤ ਮਿਲੋ ਮੇਰੇ ਭਾਈ ਮਿਲ ਹਰ ਹਰ ਨਾਮ ਵਖਾਨ, ਸਾਧ ਸੰਗਤ ਮਿਲ ਹਰ ਰਸ ਪਾਇਆ ਪਾਰ ਬ੍ਰਹਮ ਦਮਾਏ ਸਮਾਇਆ, ਸਾਧ ਸੰਗਤ ਨੇਚੋ ਹੈ ਤਰਨਾ ਸਾਧ ਸੰਗਤ ਮੈਨੂੰ ਤਰਿਓ ਨਾ ਕੋਏ। ਸੋ ਇਹਨਾਂ ਸਾਰਿਆਂ ਲੇਖਾਂ ਦਾ ਨਿਚੋੜ ਇਹ ਹੈ ਕਿ ਪ੍ਰੇਮ ਪੁਰਖ ਅਕਾਲ ਪੁਰਖ ਨੇ ਜੀਵ ਨੂੰ ਹਰ ਅਵਸਥਾ ਵਿੱਚ ਆਪਣੇ ਇਲਾਹੀ ਪਿਆਰ ਦੀ ਡੋਰੀ ਅਥਵਾ ਨਾਮ ਵਿੱਚ ਪਰੋਤਾ ਹੋਇਆ ਹੈ ਅਤੇ ਆਪਣੇ ਹੁਕਮ ਦੀ ਡੋਰੀ ਨੂੰ ਆਪਣੀ ਪ੍ਰੇਮ ਖਿੱਚ ਨਾਲ ਤਣੀ ਰੱਖਦਾ ਹੈ ਅਤੇ ਆਪ ਹੀ ਮਿਹਰ ਬਖਸ਼ਿਸ਼ ਗੁਰਪ੍ਰਸਾਦ ਦੇ ਤੁਣਕੇ ਮਾਰਦਾ ਰਹਿੰਦਾ ਹੈ। ਤੋਰੀ ਨਾ ਟੁੱਟੇ ਛੋਰੀ ਨਾ ਛੂਟੇ ਐਸੀ ਮਾਧੋ ਖਿੰਚਤਨੀ, ਇਸ ਤਰ੍ਹਾਂ ਸਾਰੇ ਧਰਮਾਂ ਦਾ ਪ੍ਰਚਾਰ ਅਤੇ ਉਹਨਾਂ ਦੇ ਸਾਧਨ ਇਸੇ ਇਲਾਹੀ ਪ੍ਰੇਮ ਡੋਰੀ ਦੀ ਖਿੱਚ ਦੇ ਵਿੱਚ ਦੇ ਹੀ ਪ੍ਰਤੀਕ ਹਨ, ਪ੍ਰਕਾਸ਼ ਹਨ, ਪ੍ਰਗਟਾਵੇ ਹਨ, ਪੂਰਨਤਾ ਹਨ। ਇਸ ਤਰ੍ਹਾਂ ਸਾਰੇ ਧਰਮਾਂ ਦਾ ਪ੍ਰਚਾਰ ਅਤੇ ਉਹਨਾਂ ਦੇ ਸਾਧਨ ਇਸੇ ਇਲਾਹੀ ਪ੍ਰੇਮ ਡੋਰੀ ਦੀ ਖਿੱਚ ਦੇ ਹੀ ਪ੍ਰਤੀਕ ਹਨ, ਪ੍ਰਕਾਸ਼ ਹਨ, ਪ੍ਰਗਟਾਵੇ ਹਨ, ਪੂਰਤਾ ਹਨ। ਗੁਰੂ ਪਿਆਰੀ ਸਾਧ ਸਿੰਘ ਜੀ ਬਾਬਾ ਜੀ ਮਹਾਂਪੁਰਖਾਂ ਨੇ ਜੋ 132 ਲੇਖ ਅਲੱਗ ਅਲੱਗ ਵਿਸ਼ਿਆਂ ਉੱਪਰ ਲਿਖੇ ਹਨ, ਹੁਣੇ ਆਪ ਨੇ ਸ਼੍ਰਵਣ ਕੀਤਾ ਹੈ ਕਿ ਇਹਨਾਂ ਲੇਖਣੀਆਂ ਵਿੱਚ ਸਤਿਗੁਰੂ ਦੀ ਅਨੁਭਵੀ ਪ੍ਰਕਾਸ਼ ਦੀ ਬਖਸ਼ਿਸ਼ ਹੈ ਜੋ ਜਗਿਆਸਾ ਨੂੰ ਅੰਤਰਾਤਮਾ ਟੁੰਬਦੀਆਂ ਹਨ। ਸੋ ਐਸੀ ਲੇਖਣੀਆਂ ਆਪਾਂ ਜ਼ਰੂਰ ਪੜ੍ਹੀਏ, ਸੁਣੀਏ ਬਾਰ ਬਾਰ ਅਤੇ ਉਹਨਾਂ 'ਤੇ ਅਮਲ ਕਰਕੇ ਆਪਣਾ ਜੀਵਨ ਸਫਲਾ ਕਰੀਏ। 132 ਲੇਖ ਹਿੰਦੀ ਵਿੱਚ ਇਹਨਾਂ ਤਰਜਮਾ ਹੈ, 5 ਲੇਖ ਇੰਗਲਿਸ਼ ਵਿੱਚ ਵੀ ਹਨ, ਇਹਨਾਂ ਦੀ ਰਿਕਾਰਡਿੰਗ ਵੀ ਹੈ। ਸੋ ਕਈ ਤਰੀਕਿਆਂ ਨਾਲ ਅਸੀਂ ਇਹਨਾਂ ਦਾ ਲਾਹਾ ਲੈ ਸਕਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।